ਜਾਂ ਕੈ ਵਸ ਹੈ ਕਾਮ ਤੇ ਨਾ ਤੋ ਐਸਾ ਹਰ ਧਿਆਈਐ ਮੇਰੇ ਜੀਅੜ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਤੂੰ ਐਸਾ ਹਰ ਧਿਆਈਐ ਮੇਰੇ ਜੀਅੜ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਬ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨ ਰਹਾਉ ਜਹ ਹਰ ਸਿਮਰਨ ਪਇਆ ਤਹ ਉਪਾਦ ਗਤ ਕੀਨੀ ਵਡ ਭਾਗੇ ਹਰ ਜਪਨਾ ਜਨ ਨਾਨਕ ਕੌ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਪਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੌ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਾਰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੇ ਹਰ ਨਜ਼ਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੈ ਜਾਣੇ ਮਨ ਮੇਰੇ ਹਰ ਕੀ ਅਕਥ ਕਹਾਣੇ ਹਰ ਨਜ਼ਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੈ ਜਾਣੇ ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸ਼ਬਦ ਪਛਾਨਿਆ ਬਹੁਵਿਧ ਕਰਮ ਕਰੈ ਭਾਇ ਦੂਜੈ ਬਿਨ ਸ਼ਬਦੈ ਬਹੁ ਰਾਨਿਆ ਹਰ ਨਾਮ ਨਹਾਵੈ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਏ ਨਾਮ ਬਿਨਾ ਸਭ ਜਗ ਹੈ ਮੈਲਾ ਦੂਜੈ ਭਰਮ ਪਤ ਖੋਏ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਏ ਉਹੀ ਦਇਆਲ ਕਿਰਪਾ ਕਰ ਹਰ ਜੀਉ ਨਾਮੋ ਹੋਏ ਸਖਾਏ ਸੱਚਾ ਸੱਚ ਦਾਤਾ ਕਰਮ ਵਿਧਾਤਾ ਜਿਸ ਪਾਵੈ ਤਿਸ ਨਾਇ ਲਾਏ ਗੁਰੂ ਦੁਆਰੈ ਸੋਈ ਪੂਜੈ ਜਿਸਨੋ ਆਪ ਬੁਝਾਏ ਦੇਖ ਬਿਸਮਾਦ ਇਹ ਮਰਨੀ ਚੇਤ ਆਵਾ ਗੁਣ ਸੰਸਾਰਾ ਸਤਿਗੁਰ ਸੇਵੇ ਸੋਈ ਪੂਜੈ ਪਾਏ ਮੂਹ ਦੁਆਰ ਜਿਨ ਦਰ ਸੂਜੈ ਸੇ ਕਦੇ ਨਾ ਵਿਗਾੜੈ ਸਤਿਗੁਰ ਬੂਝ ਬੁਝਾਏ ਸਤ ਸੰਜਮ ਕਰਨੀ ਕਿਰਤ ਕਮਾਵੈ ਆਵਣ ਜਾਣ ਰਹਾਈ ਇਹ ਦਰ ਸੱਚ ਹੈ ਸਾਜ ਕਮਾਵੈ ਜਿਨ ਗੁਰਮੁਖ ਸਾਜ ਆਧਾਰਾ ਮਨਮੁਖ ਦੂਜੈ ਭਰਮ ਭੁਲਾਏ ਨਾ ਬੂਝੈ ਹੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਥਾਈ ਪਏ ਹੈ ਜਿਨ ਕੀ ਪਤ ਪਾਵੈ ਲਿਖ ਆਪੇ ਗੁਰਮੁਖ ਆਪੇ ਦੇਵੈ ਆਪੇ ਕਰ ਕਰ ਵੇਖ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲਿਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਨਮ ਮਰਨ ਤੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਦਾਨ ਦੇ ਭਗਤੀ ਲਾਏ ਨ ਹਰ ਸਿਉਂ ਲੈਣ ਮਿਲਾਏ ਨ ਸਾਸ ਕਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਨ
ਨਗਰ ਵਿੱਚ ਵੀ ਚਰਨ ਪਾਓ
ਦੀ ਧਰਤੀ ਨੂੰ ਭਾਗ ਲਾਓ। ਤਾਂ ਹਜ਼ੂਰ ਨੇ ਬੇਨਤੀ ਪ੍ਰਵਾਨ ਕੀਤੀ। ਅਖਾੜੇ ਨਗਰ ਦੇ ਵਿੱਚ ਹੀ ਇੱਕ ਕੈਂਪਾਂ ਵਾਲੀ ਤਾਬ ਹੈ। ਉਸ ਤਾਬ ਤੇ ਜੋਤੀ ਪਾਤਸ਼ਾਹ ਜੀ ਨੇ ਮੁਬਾਰਕ ਚਰਨ ਪਾਏ। ਸਾਰੇ ਨਗਰ ਦੀਆਂ ਸੰਗਤਾਂ ਨੇ ਸਤਿਗੁਰੂ ਦੇ ਦਰਸ਼ਨ ਦੀਦਾਰੇ ਕੀਤੇ। ਉਸੇ ਨਗਰ ਦੇ ਵਿੱਚ ਇੱਕ ਬਜ਼ੁਰਗ ਬਾਬਾ ਅਮਰਾ ਜੀ, ਉਹਨਾਂ ਦੀ ਧਰਮ ਪਤਨੀ ਮਾਤਾ ਸੇਵੀ ਜੀ ਸਨ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੋਜੀ ਪ੍ਰੀਤਮ ਸਾਡੇ ਨਗਰ ਵਿੱਚ ਆਏ ਹਨ, ਮਾਤਾ ਜੀ ਨੇ ਕਾੜਨੀ ਵਿੱਚੋਂ ਦੁੱਧ ਕੱਢਿਆ, ਮਲਾਈ ਤੇ ਖੰਡ ਵੀ ਪਾਈ। ਉਸ ਦੁੱਧ ਨੂੰ ਡੋਲੂ ਵਿੱਚ ਪਾ ਕੇ ਹਜ਼ੂਰ ਦੇ ਪਾਸ ਪਹੁੰਚੇ। ਜਾ ਕੇ ਬੇਨਤੀ ਕੀਤੀ, ਗਰੀਬਨ ਵਾਇਸ ਸਤਿਗੁਰੂ ਜੀ, ਆਪ ਜੀ ਨੇ ਅਪਾਰ ਬਖਸ਼ਿਸ਼ ਕੀਤੀ, ਸਾਡੇ ਨਗਰ ਵਿੱਚ ਚਰਨ ਪਾਏ, ਇਸ ਧਰਤੀ ਨੂੰ ਭਾਗ ਲਾਏ ਹਨ, ਆਪ ਇਸ ਸਮੁੰਦਰ ਛਕੋ। ਤਾਂ ਹਜ਼ੂਰ ਨੇ ਬੜੇ ਪ੍ਰੇਮ ਦੇ ਨਾਲ ਦੁੱਧ ਛਕਿਆ ਤੇ ਨਾਲ ਹੀ ਕਹਿਣ ਲੱਗੇ, ਦੱਸੋ ਮਾਤਾ ਜੀ ਤੁਹਾਡੀ ਕੀ ਇੱਛਾ ਹੈ? ਤਾਂ ਮਾਤਾ ਸੇਵੀ ਜੀ ਨੇ ਬੇਨਤੀ ਕੀਤੀ ਤੇ ਗਰੀਬਨ ਵਾਇਸ ਸਤਿਗੁਰੂ ਜੀ, ਆਪ ਕਿਰਪਾ ਕਰੋ, ਇਹ ਵਰਦਾਨ ਬਖਸ਼ੋ, ਸਾਡੀ ਕੋਲ ਵਿੱਚ ਸਿੱਖੀ ਰਹੇ। ਤਾਂ ਦੂਜੀ ਪਾਤਸ਼ਾਹ ਨੇ ਪ੍ਰਸੰਨ ਹੋ ਕੇ ਆਖਿਆ, ਮਾਤਾ ਜੀ ਤੁਹਾਡੇ ਘਰ ਸਿੱਖੀ ਵੀ ਰਹੇਗੀ ਤੇ ਤੁਹਾਡੀ ਕੁਲ ਦੇ ਵਿੱਚ ਇੱਕ ਐਸਾ ਮਹਾਂਪੁਰਖ ਵੀ ਪੈਦਾ ਹੋਵੇਗਾ ਜਿਹੜਾ ਸਿੱਖੀ ਦਾ ਪ੍ਰਚਾਰ ਕਰੇਗਾ, ਗੁਰਮਤਿ ਦੀ ਵਿਦਿਆ ਪੜ੍ਹੇ ਪੜ੍ਹਾਵੇਗਾ, ਆਪ ਜਪ ਅਵਰਹ ਨਾਮ ਜਪਾਵੇ, ਇਹਨਾਂ ਗੁਰੂ ਬਚਨਾਂ ਤੇ ਪਹਿਰਾ ਦੇਵੇਗਾ। ਫਿਰ ਉਹ ਕੌਮ ਦਾ ਨਾਂ ਵੀ ਅਤੇ ਪੰਥ ਦੀ ਆਨ ਸ਼ਾਨ ਨੂੰ ਵੀ ਉੱਚੀ ਕਰ ਦੇਵੇਗਾ ਤੇ ਨਾਲ ਹੀ ਤੁਹਾਡੀ ਕੁਲ ਦਾ ਤੇ ਨਗਰ ਦਾ ਨਾਮ ਵੀ ਰੋਸ਼ਨ ਕਰੇਗਾ। ਉਹ ਬਚਨ ਸਮਾਂ ਪਾ ਕੇ ਪੂਰਾ ਹੋਇਆ। ਫਿਰ 1902 ਈਸਵੀ 12 ਫਰਵਰੀ ਫੱਗਣ ਦੇ ਮਹੀਨੇ ਦੀ ਸੰਗਰਾਂਦ ਬਾਗ ਦੀ ਪੁੰਨਿਆ ਦੇ ਦਿਹਾੜੇ ਅੰਮ੍ਰਿਤ ਵੇਲੇ ਕਰੀਬ ਕਰੀਬ 2:15 ਮਹਾਂਪੁਰਖਾਂ ਨੇ ਜਨਮ ਲਿਆ। ਮਹਾਂਪੁਰਖਾਂ ਦੇ ਪਿਤਾ ਜੀ ਦਾ ਨਾਮ ਬਾਬਾ ਰੂੜ ਸਿੰਘ ਸੀ ਅਤੇ ਉਹਨਾਂ ਦੀ ਮਾਤਾ ਮਾਤਾ ਆਨੰਦ ਕੌਰ ਜੀ ਸਨ। ਉਹਨਾਂ ਦੇ ਘਰ ਭਾਗ ਲਾਏ। ਮਹਾਂਪੁਰਖਾਂ ਨੇ ਛੋਟੀ ਉਮਰ ਦੇ ਵਿੱਚ ਹੀ ਪਿਛਲੀ ਭਗਤੀ ਹੋਣ ਕਰਕੇ ਬਹੁਤ ਛੇਤੀ ਸੇਵਾ ਤੇ ਸਿਮਰਨ ਦੀ ਪਾਲਣਾ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਤਾਇਆ ਜੀ ਪਾਸੋਂ, ਜਿਨ੍ਹਾਂ ਦਾ ਨਾਮ ਬਾਬਾ ਕਾਹਨ ਸਿੰਘ ਜੀ ਸੀ, ਉਹਨਾਂ ਦੇ ਪਾਸੋਂ ਗੁਰਮਤਿ ਵਿਦਿਆ ਪੜ੍ਹੀ। 7 ਸਾਲ ਦੀ ਉਮਰ ਦੇ ਵਿੱਚ ਹੀ ਮਹਾਂਪੁਰਖ ਅਖੰਡ ਪਾਠੀ ਬਣ ਗਏ। ਫਿਰ ਉਸ ਤੋਂ ਬਾਅਦ ਕੁਝ ਹੋਰ ਵੀ ਪੜ੍ਹਾਈ ਕੀਤੀ। 18 ਸਾਲ ਦੀ ਉਮਰ ਦੇ ਵਿੱਚ ਫਿਰ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖ ਖਾੜੇ ਨਗਰ ਵਿੱਚ ਆਏ। ਤਾਂ ਮਹਾਂਪੁਰਖਾਂ ਦੀ ਕਥਾ ਸੁਣ ਕੇ ਤੇ ਇਹਨਾਂ ਮਹਾਂਪੁਰਖਾਂ 'ਤੇ ਐਸਾ ਡੂੰਘਾ ਅਸਰ ਹੋਇਆ, ਮਨ ਵਿੱਚ ਫੈਸਲਾ ਕਰ ਲਿਆ, ਇਹ ਮਹਾਂਪੁਰਖ ਪਹੁੰਚੇ ਹੋਏ ਗੁਰੂ ਘਰ ਤੋਂ ਰੁਸਾਏ ਹੋਏ ਮਹਾਂਪੁਰਖ ਨੇ, ਇਹਨਾਂ ਦੀ ਸੰਗਤ ਕਰਕੇ ਸੇਵਾ ਕਰਕੇ ਜੀਵਨ ਸਫਲਾ ਕਰਨਾ ਹੈ। ਫਿਰ ਮਹਾਂਪੁਰਖਾਂ ਦੇ ਪਾਸੋਂ ਹੀ ਖਾਲਸਾ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ। ਫਿਰ ਕਦੀ ਮਹਾਂਪੁਰਖਾਂ ਦੇ ਜਥੇ ਵਿੱਚ ਚਲੇ ਜਾਂਦੇ, ਕਦੀ ਨਗਰ ਆ ਜਾਂਦੇ। 28 ਸਾਲ ਦੀ ਉਮਰ ਦੇ ਵਿੱਚ ਪੱਕੇ ਤੌਰ 'ਤੇ ਮਹਾਂਪੁਰਖਾਂ ਦੇ ਜਥੇ ਵਿੱਚ ਸ਼ਾਮਿਲ ਹੋਏ, ਸਾਰੀ ਗੁਰਮਤਿ ਦੀ ਵਿੱਦਿਆ ਪੜ੍ਹੀ। ਮਹਾਂਪੁਰਖਾਂ ਨੇ ਸੱਚਖੰਡ ਪਿਆਰਨੇ ਤੋਂ ਪਹਿਲਾਂ ਫਿਰ ਖਾਲਸਾ ਜੀ ਨੂੰ ਇੱਕ ਸਰੋਂ ਦਾ ਫੁੱਲ ਬਖਸ਼ਿਸ਼ ਕਰਕੇ ਆਖਿਆ ਸੀ ਕਿ ਇਹ ਗਿਆਨੀ ਗੁਰਬਚਨ ਸਿੰਘ ਜੀ, ਇਹ ਸਰੋਂ ਦਾ ਫੁੱਲ ਹੀ ਸਮਝ ਲੈਣਾ, ਇਹ ਇੱਕ ਬਖਸ਼ਿਸ਼ ਹੈ, ਇਹ ਇੱਕ ਰੁਪਾਉ ਹੈ, ਤੁਸੀਂ ਫੁੱਲ ਵਾਂਗੂ ਖਿੜੇ ਰਹਿਣਾ ਹੈ, ਕਿਸੇ ਨਾਲ ਈਰਖਾ ਦੁਐਸ਼ ਨਹੀਂ ਕਰਨੀ, ਕਿਸੇ ਦਾ ਪ੍ਰਚਾਰ ਕਰਨਾ ਹੈ, ਹਮੇਸ਼ਾ ਲਈ ਤੁਹਾਡੀ ਚੜ੍ਹਦੀ ਕਲਾ ਹੋਵੇਗੀ। ਕਿਉਂ ਉਹਨਾਂ ਮਹਾਂਪੁਰਖਾਂ ਨੇ ਕਰੀਬ ਕਰੀਬ 40 ਸਾਲ ਦਾ ਸਮਾਂ ਸਿੱਖੀ ਪ੍ਰਚਾਰ ਦੀ ਸੇਵਾ ਦੇ ਵਿੱਚ ਲਾਇਆ ਹੈ। ਕਰੀਬ ਕਰੀਬ 150-200 ਦੇ ਕਰੀਬ ਜਥੇ ਨੂੰ ਨਾਲ ਲੈ ਕੇ, ਜਿਹਦੇ ਵਿੱਚ ਵਿਦਿਆਰਥੀ ਵੀ ਹੁੰਦੇ ਸਨ ਅਤੇ ਨਾਲ ਹੀ ਸੇਵਾਦਾਰ ਲਾਂਗਰੀ ਸਿੰਘ ਅਤੇ ਹੋਰ ਵੀ ਕਈ ਕਥਾ ਦੇ ਸਰੋਤੇ ਵੀ ਹੁੰਦੇ ਸਨ। ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਹਿੰਦੁਸਤਾਨ ਦੇ, ਭਾਰਤ ਵਰਸ਼ ਦੇ ਵੱਡੇ ਵੱਡੇ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਜਾ ਕੇ ਵੀ ਇਹਦਾ ਪ੍ਰਚਾਰ ਕੀਤਾ ਅਤੇ ਥਾਂ ਥਾਂ 'ਤੇ ਅੰਮ੍ਰਿਤ ਛਕਾਇਆ। ਮਹਾਂਪੁਰਖਾਂ ਨੇ ਆਪਣੇ ਜੀਵਨ ਕਾਲ ਦੇ ਅੰਦਰ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਅਤੇ ਹਜ਼ਾਰਾਂ ਨੂੰ ਸ਼ੁੱਧ ਪਾਠੀ ਬਣਾਇਆ, ਸੈਂਕੜੇ ਪ੍ਰਚਾਰਕ ਪੈਦਾ ਕੀਤੇ, ਦਰਜਨਾਂ ਉਹ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਦਾ ਨਾਮ ਪੰਥ ਦੇ ਵਿੱਚ ਹੁਣ ਤੱਕ ਵਿਦਵਾਨਾਂ ਵਿੱਚ ਮੰਨਿਆ ਜਾਂਦਾ ਹੈ। ਮਹਾਂਪੁਰਖਾਂ ਦੇ ਉਸ ਜਥੇ ਨੂੰ ਉਸ ਵੇਲੇ ਪੰਥ ਦੇ ਆਗੂ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ, ਸਾਰੇ ਮਹਾਂਪੁਰਖ ਇੱਕ ਚੱਲਦੀ ਫਿਰਦੀ ਯੂਨੀਵਰਸਿਟੀ ਆਖਦੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕੋਈ ਗ੍ਰੰਥੀ ਸਿੰਘ ਸਾਹਿਬ ਰੱਖਣਾ ਹੁੰਦਾ ਸੀ ਤਾਂ ਉਸ ਵੇਲੇ ਪਹਿਲਾਂ ਮਹਾਂਪੁਰਖਾਂ ਦੇ ਪਾਸ ਸੁਨੇਹਾ ਭੇਜਦੇ ਕਿ ਮਹਾਂਪੁਰਖੋ, ਇੱਥੇ ਗ੍ਰੰਥੀ ਦੀ ਲੋੜ ਹੈ। ਅਤੇ ਮਹਾਂਪੁਰਖ ਆਪਣੇ ਜਿਹੜੇ ਵਿਦਿਆਰਥੀ ਸਨ ਉਹਨਾਂ ਨੂੰ ਉੱਥੇ ਸੇਵਾ ਲਈ ਪ੍ਰੇਰ ਕੇ ਭੇਜਦੇ ਅਤੇ ਨਾਲ ਹੀ ਆਪਣੇ ਮਨ ਦੇ ਵਿੱਚ ਪ੍ਰਸੰਨ ਹੁੰਦੇ ਕਿ ਸਾਡੀ ਸੇਵਾ ਸਫਲ ਹੋ ਗਈ ਹੈ। ਅਤੇ ਨਾਲ ਹੀ ਜਦੋਂ ਕੋਈ ਵੀ ਵਿਦਿਆਰਥੀ ਸ਼੍ਰੀ ਦਰਬਾਰ ਸਾਹਿਬ ਜਾ ਕੇ ਗ੍ਰੰਥੀ ਲੱਗ ਜਾਂਦਾ, ਫਿਰ ਉਹਨੂੰ ਆਪਣਾ ਵਿਦਿਆਰਥੀ ਨਾ ਸਮਝ ਕੇ ਬਲਕਿ ਉਸ ਨੂੰ ਇੱਕ ਦਰਬਾਰ ਸਾਹਿਬ ਦਾ ਸਿੰਘ ਸਾਹਿਬ ਜਾਣ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਦਾ, ਭਾਈ ਮਨੀ ਸਿੰਘ ਜੀ ਦਾ ਵਾਰਸ ਸਮਝ ਕੇ ਇੰਨਾ ਸਤਿਕਾਰ ਕਰਦੇ, ਉਹਨਾਂ ਨੂੰ ਕਦੇ ਨੀਵੇਂ ਥਾਂ 'ਤੇ ਨਹੀਂ ਸੀ ਬਹਿਣ ਦਿੰਦੇ, ਉਹਨਾਂ ਨੂੰ ਆਪਣੇ ਪਲੰਗ 'ਤੇ ਬਿਠਾਉਂਦੇ ਜਾਂ ਫਿਰ ਆਪਣੇ ਬਰਾਬਰ ਕੋਈ ਹੋਰ ਪਲੰਗ ਵਿਛਾ ਕੇ, ਬਰਾਬਰ ਦੀ ਵਿਛਾਈ ਕਰਵਾ ਕੇ ਉਹਦੇ ਉੱਤੇ ਬਿਠਾਉਂਦੇ ਸਨ। ਉਹਨਾਂ ਨੇ ਆਖਣਾ, ਮਹਾਂਪੁਰਖੋ, ਅਸੀਂ ਤੁਹਾਡੇ ਤਾਂ ਵਿਦਿਆਰਥੀ ਹਾਂ। ਅੱਗੋਂ ਮਹਾਂਪੁਰਖਾਂ ਦਾ ਜਵਾਬ ਹੁੰਦਾ ਸੀ, ਭਾਈ ਠੀਕ ਹੈ, ਤੁਸੀਂ ਪਹਿਲਾਂ ਸਾਡੇ ਵਿਦਿਆਰਥੀ ਸੀ ਪਰ ਹੁਣ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਪਦਵੀ ਦੇ ਮਾਲਕ ਹੋ, ਇਸ ਲਈ ਸਾਡਾ ਸਤਿਕਾਰ ਕਰਨਾ ਹੀ ਬਣਦਾ। ਇਸ ਲਈ ਐਸੇ ਉਹ ਮਹਾਂਪੁਰਖ ਸਨ ਜਿਨ੍ਹਾਂ ਨੇ ਮਹਾਨ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ। ਗਿਆਨੀ ਕਪੂਰ ਸਿੰਘ ਦੀ ਬਰਾੜ, ਜਿਹੜੇ ਦਰਬਾਰ ਸਾਹਿਬ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਂਦੇ ਰਹੇ। ਇੱਕ ਵਾਰ ਭਿੰਡਰਾਂ ਗੁਰਦੁਆਰਾ ਅਖੰਡ ਪ੍ਰਕਾਸ਼ ਵਿਖੇ ਸਾਲਾਨਾ ਜੋੜ ਮੇਲਾ ਮਨਾਉਣ ਦੇ ਲਈ ਮਹਾਂਪੁਰਖ ਜਾਂਦੇ ਸਨ। ਉੱਥੇ ਸਾਰੇ ਜਥੇ ਦੇ ਸਿੰਘਾਂ ਦੀਆਂ ਵਿਸ਼ੇਸ਼ ਡਿਊਟੀਆਂ ਵੀ ਲੱਗਦੀਆਂ ਸਨ ਤੇ ਉਸ ਵੇਲੇ ਮਹਾਂਪੁਰਖਾਂ ਨੇ ਸਾਰੇ ਜਥੇ ਦੇ ਸਿੰਘਾਂ ਨੂੰ ਬੁਲਾਇਆ, ਇਕੱਠ ਕੀਤਾ। ਸਾਰਿਆਂ ਨੂੰ ਵੱਖੋ ਵੱਖਰੀਆਂ ਡਿਊਟੀਆਂ ਦਿੱਤੀਆਂ ਗਈਆਂ, ਪਰ ਇਹ ਗਿਆਨੀ ਕਪੂਰ ਸਿੰਘ ਬਰਾੜ ਉਸ ਵੇਲੇ ਸ਼ਾਮਲ ਨਾ ਹੋਏ। ਕਿਉਂ? ਉਹਨਾਂ ਦੇ ਮਨ ਦੇ ਵਿੱਚ ਕੀ ਸੀ? ਹੋ ਸਕਦਾ ਉਹਨਾਂ ਦੇ ਮਨ ਦੇ ਵਿੱਚ ਇਹੀ ਖਿਆਲ ਹੋਵੇ ਕਿ ਕੋਈ ਮਹਾਂਪੁਰਖ ਕੋਈ ਔਖੀ ਸੇਵਾ ਤੇ ਡਿਊਟੀ ਨਾ ਲਾ ਦੇਣ, ਇਸ ਦੀ ਪਾਸੇ ਰਹਿੰਦੇ ਆ ਤੇ ਫਿਰ ਜਿਹੜੀ ਕੋਈ ਸਾਧਾਰਨ ਸੇਵਾ ਹੋਊਗੀ ਕਰ ਲਵਾਂਗੇ। ਤੇ ਉਹ ਗਿਆਨੀ ਕਪੂਰ ਸਿੰਘ ਬਰਾੜ ਉਸ ਵੇਲੇ ਨਾ ਗਏ। ਬਾਅਦ ਵਿੱਚ ਜਿਹੜੇ ਉਹਨਾਂ ਦੇ ਨਾਲ ਦੇ ਸਮਕਾਲੀ ਕਲਾਸ ਫੈਲੋ ਹਮਜਮਾਤੀ ਸਿੰਘ ਸਨ ਤੇ ਉਹਨਾਂ ਨੇ ਆਖਿਆ ਕਿ ਬਰਾੜ ਸਾਹਿਬ, ਤੁਸੀਂ ਅੱਜ ਉੱਥੇ ਮਹਾਂਪੁਰਖਾਂ ਦੇ ਸੱਦੇ ਤੋਂ ਨਹੀਂ ਗਏ ਤੇ ਹੁਣ ਮਹਾਂਪੁਰਖਾਂ ਨੇ ਤੁਹਾਡੀ ਸਭ ਤੋਂ ਔਖੀ ਡਿਊਟੀ ਲਾ ਦਿੱਤੀ ਹੈ। ਗਿਆਨੀ ਕਪੂਰ ਸਿੰਘ ਜੀ ਨਾਲ ਦੇ ਸਾਥੀਆਂ ਨੂੰ ਪੁੱਛਣ ਲੱਗੇ, ਦੱਸੋ ਮੇਰੀ ਡਿਊਟੀ ਹੈ ਕੀ? ਉਹ ਜਾਣ ਕੇ ਮਜ਼ਾਕ ਵਿੱਚ ਕਹਿਣ ਲੱਗੇ ਵੀ ਤੁਹਾਡੀ ਡਿਊਟੀ ਇਹ ਲੱਗੀ ਹੈ ਕਿ ਤੁਸੀਂ ਜੋੜ ਮੇਲੇ 'ਤੇ ਦਾਲ ਬਣਾਉਣੀ ਹੈ। ਇੱਕ ਬਹੁਤ ਵੱਡਾ ਕੜਾਹਾ ਹੈ, ਉਹਨੂੰ ਚਾਰ ਬੰਦੇ ਮਸਾਂ ਚੁੱਕਦੇ ਹਨ, ਉਹਨੂੰ ਮਾਂਜਣਾ ਵੀ ਬਹੁਤ ਔਖਾ ਹੈ, ਉਹਨੂੰ ਧੋਣਾ ਵੀ ਬਹੁਤ ਔਖਾ ਹੈ। ਤੁਹਾਡੀ ਇਹ ਡਿਊਟੀ ਲੱਗੀ ਹੈ ਕਿ ਤੁਸੀਂ ਦਾਲ ਬਣਾਉਣੀ ਹੈ, ਪਹਿਲਾਂ ਉਸ ਕੜਾਹੇ ਨੂੰ ਮਾਂਜਣਾ, ਸਾਫ ਕਰਨਾ, ਧੋਣਾ, ਫਿਰ ਦਾਲ ਬਣਾਉਣੀ ਸਾਰੀ ਸੰਗਤ ਵਾਸਤੇ। ਐਸੀ ਮਜ਼ਾਕ ਦੇ ਨਾਲ ਹੀ ਉਹ ਸਿੰਘ ਗੱਲ ਆਖ ਰਹੇ ਸਨ ਤੇ ਬਰਾੜ ਸਾਹਿਬ ਦਾ ਸੁਭਾਅ ਕੁਛ ਗਰਮ ਸੀ। ਉਹ ਅੱਗੋਂ ਕਹਿਣ ਲੱਗੇ ਵੀ ਇਹ ਕਿਹਨੇ ਮੇਰੀ ਇਹ ਡਿਊਟੀ ਲਾਈ ਹੈ? ਤਾਂ ਉਹਨਾਂ ਨੇ ਆਖ ਦਿੱਤਾ ਵੀ ਇਹ ਮਹਾਂਪੁਰਖਾਂ ਨੇ ਡਿਊਟੀ ਲਾਈ। ਉਦੋਂ ਮਹਾਂਪੁਰਖ ਵੀ ਉੱਥੇ ਆ ਗਏ। ਗਿਆਨੀ ਕਪੂਰ ਸਿੰਘ ਦੀ ਪਿੱਠ ਸੀ, ਮਹਾਂਪੁਰਖ ਪਿਛਲੇ ਪਾਸੇ ਆ ਕੇ ਖੜੇ ਹੋ ਗਏ। ਜਦੋਂ ਸਿੰਘਾਂ ਨੇ ਆਖਿਆ ਕਿ ਮਹਾਂਪੁਰਖਾਂ ਨੇ ਡਿਊਟੀ ਲਾਈ ਹੈ, ਗਿਆਨੀ ਕਪੂਰ ਸਿੰਘ ਜੀ ਕਹਿਣ ਲੱਗੇ ਵੀ ਮਹਾਂਪੁਰਖ ਵੀ ਕੋਈ ਬੰਦਾ ਕੋ ਬੰਦਾ ਨਹੀਂ ਦੇ, ਮੈਂ ਗਿਆਨੀ ਧਿਆਨੀ ਬੰਦਾ ਹੈ, ਕੀਰਤਨ ਵੀ ਕਰਦਾ ਹੈ ਤੇ ਮੇਰੀ ਦਾਲ ਬਣਾਉਣ 'ਤੇ ਡਿਊਟੀ ਲਾ ਦਿੱਤੀ। ਉਹ ਕੜਾਹਾ ਏਡਾ ਵੱਡਾ ਜਿਹਨੂੰ ਚਾਰ ਬੰਦੇ ਮਸਾਂ ਚੁੱਕਦੇ ਨੇ ਤੇ ਮੈਂ ਉਹਨੂੰ ਕਿਵੇਂ ਇਕੱਲਾ ਮਾਂਜਾਂਗਾ, ਧੋਵਾਂਗਾ, ਕਿਵੇਂ ਮੈਂ ਇੱਕ ਡਿਊਟੀ ਕਰਾਂਗਾ? ਉਸੇ ਦੇ ਵਿੱਚ ਜੋ ਆਇਆ ਬੋਲੀ ਜਾਣ। ਤੇ ਮਹਾਂਪੁਰਖਾਂ ਨੇ ਪਿਛਲੇ ਪਾਸੋਂ ਆ ਕੇ ਬਾਂਹ ਫੜ ਲਈ, ਕਹਿਣ ਲੱਗੇ ਬਰਾੜਾ ਕੀ ਗੱਲ ਹੈ? ਬਸ ਫਿਰ ਪਾਣੀ ਪਾਣੀ ਹੋ ਗਈ, ਕਹਿੰਦਾ ਤੁਸੀਂ ਤਾਂ ਉੱਥੋਂ ਹੀ ਫੜ ਲੈਂਦੇ ਆ, ਮੈਨੂੰ ਤੇ ਪਤਾ ਨਹੀਂ ਸੀ ਵੀ ਤੁਸੀਂ ਮੇਰੇ ਪਿੱਛੇ ਖੜੇ ਆ। ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਬਰਾੜਾ ਤੂੰ ਜਿੱਥੇ ਮਰਜ਼ੀ ਭੱਜ ਜਾ ਤੇ ਸਾਨੂੰ ਤੇਰਾ ਸਭ ਪਤਾ ਹੈ, ਤੂੰ ਜੋ ਕੁਛ ਕਰਨਾ ਤੇ ਜੋ ਕੁਛ ਕਰ ਰਿਹਾ। ਉਸੇ ਵੇਲੇ ਫਿਰ ਗਿਆਨੀ ਕਪੂਰ ਸਿੰਘ ਜੀ ਨੇ ਮੁਆਫ਼ੀ ਮੰਗੀ, ਕਹਿਣ ਲੱਗਾ ਮਹਾਂਪੁਰਖੋ, ਅਸੀਂ ਤੁਹਾਡੇ ਵਿਦਿਆਰਥੀ ਹਾਂ, ਆਪਸ ਵਿੱਚ ਕਈ ਵਾਰੀ ਇਸ ਤਰ੍ਹਾਂ ਬਚਨ ਬਲਾਸ ਹੋ ਜਾਂਦੇ ਨੇ, ਪਰ ਤੁਸੀਂ ਜਿਹੜੀ ਡਿਊਟੀ ਆਖੋ ਮੈਂ ਉਹੀ ਸੇਵਾ ਲਈ ਤਿਆਰ ਹਾਂ। ਅਤੇ ਮਹਾਂਪੁਰਖ ਕਹਿਣ ਲੱਗੇ, ਬਰਾੜਾ ਤੂੰ ਕੁਝ ਕਥਾ ਕਰਨੀ ਵੀ ਸਿੱਖ ਲੈ। ਉਹਨਾਂ ਨੂੰ ਕੀਰਤਨ ਦਾ ਸ਼ੌਕ ਸੀ, ਉਹਦੀਆਂ ਧਾਰਨਾ ਦੇ ਨਾਲ ਕੀਰਤਨ ਕਰਦੇ ਸਨ। ਅਤੇ ਕਪੂਰ ਸਿੰਘ ਬਰਾੜ ਜੀ ਦੇ ਮੂੰਹੋਂ ਇਹ ਸੁਭਾਵਿਕ ਬਚਨ ਨਿਕਲਿਆ, ਕਹਿੰਦਾ ਮੈਂ ਕਥਾ ਤੇ ਸਿੱਖ ਲਵਾਂ ਪਰ ਤੁਸੀਂ ਮੈਨੂੰ ਕਿਹੜਾ ਦਰਬਾਰ ਸਾਹਿਬ ਗ੍ਰੰਥੀ ਲਵਾ ਦੇਣਾ? ਸੁਭਾਵਿਕ ਹੀ ਬਚਨ ਕਿਹਾ, ਉਹਨਾਂ ਦਾ ਸੁਭਾਅ ਵੀ ਖੁੱਲ੍ਹਾ ਸੀ। ਅਤੇ ਮਹਾਂਪੁਰਖ ਪ੍ਰਸੰਨ ਹੋ ਕੇ ਕਹਿਣ ਲੱਗੇ, ਬਰਾੜਾ ਜੇ ਗੁਰੂ ਰਾਮਦਾਸ ਮਹਾਰਾਜ ਨੂੰ ਪਾਇਆ ਉਹ ਸੇਵਾ ਲੈ ਵੀ ਸਕਦੇ ਨੇ, ਇਹ ਕੋਈ ਵੱਡੀ ਗੱਲ ਤਾਂ ਨਹੀਂ ਹੈ, ਉਹ ਕਥਾ ਸੇ। ਗਿਆਨੀ ਕਪੂਰ ਸਿੰਘ ਜੀ ਨੇ ਕੁਝ ਕਥਾ ਸਿੱਖਣੀ ਸ਼ੁਰੂ ਕਰ ਦਿੱਤੀ। ਜਦੋਂ ਇਤਿਹਾਸ ਦੀ ਕਥਾ ਕਰਨ ਲੱਗ ਪਏ ਤੇ ਉਸ ਵੇਲੇ ਸ਼੍ਰੋਮਣੀ ਨਾਮ ਸਨ ਸੰਤ ਚੰਨਣ ਸਿੰਘ ਤੇ ਅਕਾਲੀ ਦਲ ਦੇ ਪ੍ਰਧਾਨ ਸਨ ਸੰਤ ਫਤਿਹ ਸਿੰਘ। ਇਹਨਾਂ ਨੇ ਸੁਨੇਹਾ ਭੇਜਿਆ ਕਿ ਸਾਨੂੰ ਦਰਬਾਰ ਸਾਹਿਬ ਗ੍ਰੰਥੀ ਦੀ ਲੋੜ ਹੈ, ਤੁਸੀਂ ਕੋਈ ਸਿਆਣਾ ਗਿਆਨੀ ਸਿੰਘ ਸਾਨੂੰ ਦਿਓ, ਅਸੀਂ ਜਿਸ ਨੂੰ ਦਰਬਾਰ ਸਾਹਿਬ ਗ੍ਰੰਥੀ ਰੱਖ ਲਈ। ਤਾਂ ਉਸ ਵੇਲੇ ਮਹਾਂਪੁਰ ਕਹਿਣ ਲੱਗੇ ਗਿਆਨੀ ਕਪੂਰ ਸਿੰਘ ਬਰਾੜ ਨੂੰ, ਕਹਿਣ ਲੱਗੇ ਲੈ ਵੀ ਹੋ ਜਾ ਬਰਾੜਾ ਤਿਆਰ, ਤੂੰ ਆਖਿਆ ਸੀ ਨਾ ਟਿਕੜਾ ਮੈਨੂੰ ਦਰਬਾਰ ਸਾਹਿਬ ਗ੍ਰੰਥੀ ਲਾ ਦੇਣਾ, ਤੇ ਹੁਣ ਆ ਗਿਆ ਸਮਾਂ ਤੇ ਤੂੰ ਹੁਣ ਜਾ ਕੇ ਉੱਥੇ ਸੇਵਾ ਕਰਨੀ ਹੈ। ਜਿਸਨੇ ਵੀ ਜੋ ਇੱਛਾ ਰੱਖ ਕੇ ਮਹਾਂਪੁਰਖਾਂ ਦੀ ਸੰਗਤ ਕੀਤੀ, ਵਚਨ ਮੰਨਿਆ, ਉਹਦੀ ਉਹ ਇੱਛਾ ਮਹਾਂਪੁਰਖ ਪੂਰੀ ਕਰ ਦਿੰਦੇ ਸਨ। ਇਸ ਲਈ ਉਹ ਮਹਾਂਪੁਰਖ ਕੇਵਲ ਪਰਿਵਾਰ ਦੇ ਜਾਂ ਟਕਸਾਲ ਦੇ ਹੀ ਨਹੀਂ ਸਨ, ਉਹ ਸਾਰੇ ਪੰਥ ਦੇ ਤੇ ਸਾਰੀ ਕੌਮ ਦੇ ਇੱਕ ਮਹਾਨ ਸੇਵਾਦਾਰ ਸਨ, ਜਿਨ੍ਹਾਂ ਨੇ ਬਿਨਾਂ ਕਿਸੇ ਤਨਖਾਹ ਤੋਂ, ਬਿਨਾਂ ਕਿਸੇ ਲੋਭ ਲਾਲਚ ਤੋਂ, ਬਿਨਾਂ ਕਿਸੇ ਇੱਛਾ ਤੇ ਮਾਣ ਤੋਂ ਐਸੀ ਕੌਮ ਦੀ ਨਿਗਰ ਤੇ ਮਹਾਨ ਸੇਵਾ ਕੀਤੀ, ਜਿਨ੍ਹਾਂ ਦੀ ਬਰਾਬਰੀ ਕਰਨੀ ਬਹੁਤ ਔਖੀ ਹੈ। ਉਹਨਾਂ ਤੋਂ ਪੜ੍ਹੇ ਹੋਏ ਵਿਦਵਾਨ ਹੁਣ ਤੱਕ ਕੌਮ ਦੀ ਸੇਵਾ ਕਰ ਰਹੇ ਹਨ। ਇਸ ਲਈ ਉਹਨਾਂ ਮਹਾਂਪੁਰਖਾਂ ਦਾ ਆਪਾਂ ਜੋੜ ਮੇਲਾ ਮਨਾ ਰਹੇ ਹਾਂ। ਸਭ ਸੰਗਤਾਂ ਆਪਣਾ ਫਰਜ਼ ਸਮਝ ਕੇ ਤੁਸੀਂ ਸੇਵਾ ਕਰ ਰਹੇ ਹੋ, ਤੇ ਭਾਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਜਿਸ ਜਿਸ ਭਾਵਨਾ ਨੂੰ ਲੈ ਕੇ ਕੋਈ ਸੇਵਾ ਕਰਦਾ ਹੈ, ਤੇ ਭਾਈ ਸਤਿਗੁਰੂ ਉਹਦੀ ਇੱਛਾ ਵੀ ਪੂਰੀ ਕਰਦੇ ਹਨ, ਤੇ ਨਾਲ ਉਹਨੂੰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਵੀ ਪ੍ਰਾਪਤ ਹੁੰਦੀਆਂ। ਆਓ ਹੁਣ ਆਪਾਂ ਜੋ ਲੜੀਵਾਰ ਕਥਾ ਸਰਵਣ ਕਰਦੇ ਹੋ, ਆਪਾਂ ਉਸ ਕਥਾ ਨੂੰ ਅੱਗੇ ਆਰੰਭ ਕਰੀਏ। ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਦੋਹੇ ਬਣੇ ਆਵੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਰੰਗ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉੱਤਮ ਬਖਸ਼ੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਹੈ। ਲੋ ਆਪ ਸੰਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸਰਵਣ ਕਰੋ, ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਤੀਜਾ, ਮਨ ਮੇਰੇ ਹਰ ਕੀ ਅਕਥ ਕਹਾਣੇ।
ਸਾਰੰਗ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮਨ ਮੇਰੇ ਉੱਤਮ ਬਖਸ਼ੇ ਦੁਆਰਾ ਮਨ ਨੂੰ ਸੰਬੋਧਨ ਕੀਤਾ ਹੈ। ਮਨ ਮੇਰੇ ਐ ਮੇਰੇ ਮਨ, ਹਰ ਕੀ ਅਕਥ ਕਹਾਣੀ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਹਾਣੀ ਅਕਥ ਹੈ। ਸਤਿਗੁਰੂ ਦੇ ਬਚਨ ਨੇ ਅਕਥ ਕਹਾਣੀ ਪ੍ਰੇਮ, ਪਰਮੇਸ਼ਰ ਦੇ ਪ੍ਰੇਮ ਦੀ ਕਹਾਣੀ ਅਕਥ ਹੈ। ਅਨਾਥਪੁਰੀ ਇੱਕ ਵਿਦਵਾਨ ਹੋਇਆ, ਉਹਨੇ ਇੱਕ ਬਹੁਤ ਸੁੰਦਰ ਉਦਾਹਰਣ ਦਿੱਤੀ ਹੈ। ਉਹ ਲਿਖਦਾ ਹੈ, ਚਲੀ ਪੂਤਰੀ ਲਾਉਣ ਕੀ ਸਾਹ ਸਿੰਧ ਕੀ ਲੈਣ, ਅਨਾਥ ਆਪੇ ਆਪ ਪਈ ਪਲਟ ਕਹਿ ਕੋ ਬੈਣ। ਇੱਕ ਲੋਣ ਦੀ ਪੁਤਲੀ ਉਹ ਸਮੁੰਦਰ ਦੇ ਪਾਣੀ ਦਾ ਸਾਹ ਪਾਉਣ ਵਾਸਤੇ ਚਲੀ ਗਈ। ਜਦੋਂ ਉਸਨੇ ਸਮੁੰਦਰ ਦੇ ਪਾਣੀ ਵਿੱਚ ਪ੍ਰਵੇਸ਼ ਕੀਤਾ, ਉਹ ਪਾਣੀ ਦਾ ਰੂਪ ਹੋ ਗਿਆ। ਪਲਟ ਕਹਿ ਕੋ ਬੈਣ, ਹੁਣ ਦੱਸੋ ਮੁੜ ਕੇ ਆ ਕੇ ਕੀ ਕੋਈ ਬਚਨ ਦੱਸੇ। ਜਦੋਂ ਉਹਦੀ ਹੋਂਦ ਹੀ ਖਤਮ ਹੋ ਗਈ, ਤੇ ਫਿਰ ਉਹਦੇ ਬਾਰੇ ਕੀ ਕੋਈ ਬਿਆਨ ਕਰੇ। ਜਿਹੜੀ ਨਦੀ ਇੱਕ ਵਾਰੀ ਸਾਗਰ ਦੇ ਵਿੱਚ ਰਲ ਜਾਂਦੀ ਹੈ, ਫਿਰ ਜੇ ਕੋਈ ਪੁੱਛੇ ਵੀ ਉਸ ਨਦੀ ਨੂੰ ਵੀ ਸਮੁੰਦਰ ਕਿਹੋ ਜਿਹਾ ਹੋ, ਉਹ ਤਾਂ ਆਪ ਹੀ ਸਮੁੰਦਰ ਦਾ ਰੂਪ ਹੋ ਗਈ, ਕੀ ਦੱਸ ਸਕਦੀ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ, ਮਨ ਮੇਰੇ ਹਰ ਕੀ ਅਕਥ ਕਹਾਣੀ। ਮੇਰੇ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ ਕਥਾ, ਉਸ ਵਾਹਿਗੁਰੂ ਪਰਮੇਸ਼ਰ ਦੇ ਮੇਲ ਦੀ ਕਥਾ, ਉਹ ਸ਼ਕਤੀ ਬਿਰਤੀ ਕਰਕੇ ਅਕਥ ਹੈ, ਬਿਆਨ ਨਹੀਂ ਕੀਤੀ ਜਾ ਸਕਦੀ।
ਹਰ ਨਜ਼ਰ ਕਰੇ ਸੋਈ ਜਨ ਪਾਏ ਗੁਰਮੁਖ ਵਰ ਲੈ ਜਾਣੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਨਜ਼ਰ ਕਰੇ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਸੋਈ ਜਨ ਪਾਏ। ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ ਅਕਥ ਕਥਾ ਦੇ ਰਾਜ ਨੂੰ, ਉਹਦੇ ਰਹੱਸ ਨੂੰ ਸਮਝ ਲੈਂਦਾ ਹੈ। ਗੁਰਮੁਖ ਵਿਰਲੇ ਜਾਣੀ, ਹਜ਼ੂਰ ਕਹਿੰਦੇ ਕਿਸੇ ਵਿਰਲੇ ਗੁਰਮੁਖ ਨੇ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੀ ਅਕਥ ਕਥਾ ਨੂੰ ਜਾਣਿਆ, ਭਾਵ ਅਨੁਭਵ ਕੀਤਾ ਹੈ।
ਰਹਾਉ ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕਾ ਸ਼ਬਦ ਪਛਾਣਿਆ।
ਲਾਹੁਣ ਕਿਹੜੀ ਹੈ ਹਰ ਕੀ ਅਕਥ ਕਹਾਣੀ, ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ। ਹਰ ਗਹਿਰ ਗੰਭੀਰ ਗੁਣੀ ਗਹੀਰ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਮੁੰਦਰ ਵਾਂਗੂ ਗਹਿਰ ਨਿਰਹਲ ਗੰਭੀਰ ਬਹੁਤ ਡੂੰਘਾ ਹੈ, ਤੇ ਫਿਰ ਗੁਣੀ ਗਹੀਰੋ ਗੁਣਾਂ ਦਾ ਵੀ ਖਜ਼ਾਨਾ ਹੈ। ਗੁਰ ਕਾ ਸ਼ਬਦ ਪਛਾਣਿਆ ਕਿ ਅਸੀਂ ਗੁਰੂ ਕੇ ਸ਼ਬਦ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਛਾਣ ਲਿਆ। ਇੱਕ ਹੁੰਦਾ ਜਾਣ ਲੈਣਾ, ਦੂਸਰਾ ਹੈ ਪਛਾਣਨਾ। ਜਾਣ ਲੈਣਾ ਇਹ ਪ੍ਰੋਹ ਗਿਆਨ ਹੈ, ਅਤੇ ਪਛਾਣ ਲੈਣਾ ਇਹ ਪ੍ਰਤੱਖ ਗਿਆਨ ਹੈ, ਅਪਰੋਕਸ਼ ਗਿਆਨ। ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਸਮੁੰਦਰ ਵਾਂਗੂ ਗਹਿਰ ਗੰਭੀਰ ਸੀ, ਗੁਣਾਂ ਦਾ ਖਜ਼ਾਨਾ ਸੀ। ਅਸੀਂ ਗੁਰੂ ਕੇ ਸ਼ਬਦ ਦੁਆਰਾ ਉਸਨੂੰ ਪ੍ਰਤੱਖ ਰੂਪ ਦੇ ਵਿੱਚ ਪਛਾਣ ਲਿਆ ਹੈ।
ਬਹੁਵਿਧ ਕਰਮ ਕਰਮ ਕਰਾ ਹੈ ਪਾਏ ਦੂਜੇ ਬਿਨ ਸ਼ਬਦ ਬਹੁ ਰਾਮਿਆ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਕਰਮ ਕਾਂਡੀ ਲੋਕ ਹਨ, ਬਹੁਵਿਧ ਕਰਮ ਕਰੇ ਪਾਏ ਦੂਜੇ, ਉਹ ਦ੍ਵੈਤ ਭਾਵ ਦੇ ਵਿੱਚ ਬਹੁਤ ਸਾਰੇ ਨਿਤ ਨਮਿਤ ਪ੍ਰਾਸ਼ਚਿਤ ਕਾਮਕ ਆਦਿ ਕਰਮ ਕਰਦੇ ਹਨ, ਪਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਨਹੀਂ ਹੋ ਸਕਿਆ। ਕਿਉਂ? ਬਿਨ ਸ਼ਬਦ ਪੌਰਾਨੇ ਆ, ਉਹ ਗੁਰੂ ਸ਼ਬਦ ਦੀ ਕਮਾਈ ਨਹੀਂ ਕਰਦੇ। ਅਸਲੀ ਵਾਹਿਗੁਰੂ ਦੇ ਮਿਲਾਪ ਦਾ ਸਾਧਨ ਗੁਰੂ ਕਾ ਸ਼ਬਦ ਹੈ। ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਿਹੇ, ਉਹ ਸ਼ਬਦ ਨਾਲ ਜੁੜਦੇ ਨਹੀਂ। ਇਸੇ ਲਈ ਬਿਨ ਸ਼ਬਦ ਪੌਰਾਨੇ ਆ, ਉਹ ਬਿਨਾਂ ਸ਼ਬਦ ਤੋਂ ਬਿਨਾਂ ਨਾਮ ਬਾਣੀ ਦੇ ਅਭਿਆਸ ਤੋਂ ਪੌਰਾਨਿਆਂ, ਉਹ ਪੌਰਿਆਂ ਦੀ ਤਰ੍ਹਾਂ, ਪਾਗਲਾਂ ਦੀ ਤਰ੍ਹਾਂ, ਕਮਲਿਆਂ ਦੀ ਤਰ੍ਹਾਂ ਤੁਰੇ ਫਿਰਦੇ ਹਨ।
ਹਰ ਨਾਮ ਨਾਵੈ ਸੋਈ ਜਨ ਨਿਰਮਲ, ਫਿਰ ਮੈਲਾ ਵੇਸ ਨਾ ਹੋਏ, ਫਿਰ ਮੈਲਾ ਮੂਲ ਨਾ ਹੋਏ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿਸੇ ਪ੍ਰੇਮੀ ਨੇ ਬੇਨਤੀ ਕਰ ਦਿੱਤੀ। ਕਹਿਣ ਲੱਗਾ, ਸੱਚੇ ਪਾਤਸ਼ਾਹ ਲੋਕੀ ਜਾ ਕੇ ਤੀਰਥਾਂ 'ਤੇ ਨਹਾਉਂਦੇ, ਉਹਨਾਂ ਦਾ ਖਿਆਲ ਹੈ ਵੀ ਤੀਰਥਾਂ 'ਤੇ ਨਹਾ ਕੇ ਪਾਪ ਲੈ ਜਾਂਦੇ। ਕੀ ਤੀਰਥਾਂ 'ਤੇ ਨਹਾ ਕੇ ਪਾਪ ਲੈ ਜਾਂਦੇ ਨੇ? ਤਾਂ ਇਹਦਾ ਜਵਾਬ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਦਿੱਤਾ ਹੈ। ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਦ ਖਰੇ ਕਾ ਲੰਘ। ਲੋਕ ਪੰਜ ਵਿਕਾਰਾਂ ਦੇ ਵਸ ਹੋ ਕੇ ਪਾਪ ਕਰਦੇ ਨੇ, ਵਿਕਾਰ ਕਰਦੇ ਹਨ, ਫਿਰ ਜਾ ਕੇ ਤੀਰਥਾਂ 'ਤੇ ਨਹਾਉਂਦੇ ਨੇ ਅਤੇ ਆਖਦੇ ਨੇ ਹੁਣ ਸਾਡੇ ਪਾਪ ਲੈ ਗਏ, ਫਿਰ ਆ ਕੇ ਦੁਬਾਰਾ ਪਾਪ ਕਰਨੇ ਸ਼ੁਰੂ ਕਰ ਦਿੰਦੇ ਹਨ। ਨਿਸੰਗ ਹੋ ਕੇ ਖੁੱਲ੍ਹ ਕੇ ਪਾਪ ਕਰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਜੰਪੁਰ ਬਾਂਦ ਖਰੇ ਕਾ ਲੰਘ, ਉਹਨਾਂ ਦੇ ਉਹਨਾਂ ਨੂੰ ਜਮਾਂ ਦੀ ਪੁਰੀ ਦੇ ਵਿੱਚ ਬੰਨ ਕੇ ਮਾਰਿਆ ਜਾਂਦਾ ਹੈ ਅਤੇ ਨਾਲ ਉਹਨਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ। ਭਾਵ ਤੀਰਥਾਂ 'ਤੇ ਨਹਾ ਕੇ ਹੀ ਜੀਵਨ ਨਿਰਮਲ ਨਹੀਂ ਹੋ ਜਾਂਦਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੀ ਬਚਨ ਨੇ, ਤੀਰਥ ਪਰ ਤੇ ਅਰਦਾਨ ਕਰ ਮਨ ਮਹਿ ਧਰੈ ਗੁਮਾਨ, ਨਾਨਕ ਨੇ ਫਲ ਜਾਤ ਜੋ ਕੁੰਚਰ ਇਸ਼। ਤੀਰਥ ਪਰ ਪੁੰਨ ਦਾਨ ਤੀਰਥ ਇਸ਼ਨਾਨ ਕਰਕੇ ਜੇ ਬੰਦੇ ਦੇ ਮਨ ਦੇ ਵਿੱਚ ਕਾਰ ਪੈਦਾ ਹੋ ਜਾਵੇ, ਤੇ ਸਮਝ ਲਓ ਹਾਥੀ ਦੇ ਇਸ਼ਨਾਨ ਵਾਲੀ ਗੱਲ ਹੋ ਗਈ। ਹਾਥੀ ਦਾ ਇਸ਼ਨਾਨ ਕਰਵਾ ਦਿਓ, ਉਹ ਆਪਣੇ ਸਰੀਰ 'ਤੇ ਫਿਰ ਮਿੱਟੀ ਪਾ ਲੈਂਦਾ ਹੈ, ਫਿਰ ਨਹਾਤੀ ਦਾ ਫਾਇਦਾ ਕੀ ਹੋਇਆ ਜੇ ਨਹਾ ਕੇ ਲਿਪੜਨਾ ਹੀ। ਇਸੇ ਕਰਕੇ ਹਜ਼ੂਰ ਕਹਿੰਦੇ ਨੇ ਭਾਈ ਤੀਰਥਾਂ 'ਤੇ ਨਹਾ ਕੇ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਹਰ ਨਾਮ ਨਾਵੈ, ਅਸਲੀ ਤੀਰਥ ਪਰਮੇਸ਼ਰ ਦਾ ਨਾਮ ਹੈ। तीर्थ नावन जाओ तीर्थ नाम है निर्मल उदक गोबिंद का नाम मजन करत पूर्ण सब काम जेड़ा वाहिगुरु दे नाम रूपी तीर्थ विच आउंदा है सोई जन निर्मल ओ जन गुरमुख प्यारा निर्मल हो जाता है उसका तन भी ते मन भी ते आत्मा भी निर्मल हो जाती है फिर पहला मूल ना हो फिर मूलों ही पाव हरगिज कदाचित फिर वो कदी मैला हुंदा ही नहीं है
नाम बिना सब जग है मैला दूजा धर्म पात
साहिब सतगुरु सच्चे पातशाह फरमाउंदे ने गुरमुखो वाहिगुरु के नाम तो बिना सारा संसार ही मैला है पापा करके विकारा करके वासना करके ते होमे दी मैल ते सारिया नू चिंबड़ी हुई है इसलिए बिना नाम तो सारा संसार ही मैला है दूजा परम पद कोई दूजे पासे वो प्यार करके भरम दे विच पैके इस संसार ने अपनी पद ही गुआ ली अपनी इज्जत ही गुआ ली है
क्या दरना क्या संग्रह त्यागी मैं ता बूझ ना पाए
लहुण सतगुरु दे चरणा विच फिर गुरसिखा ने बेनती कीती सच्चे पातशाह सानू कृपा करके ये दसो भी नाल जान वाली चीज केड़ी सतगुरु कहिंदे भाई परमेश्वर दा नाम जह पात पिता सुत मीत ना पाई मन ऊहा नाम तेरे संग सहाई जिते होर कोई वस्तु साडे नाल नहीं जाती परमेश्वर दा नाम उस वेले साडे नाल हुंदा इसे लिए हजूर कहिंदे ने क्या दृढ़ मैं केड़ी चीज नूं दृढ़ करां क्या संग्रह केड़ी चीज नूं मैं संग्रह एकत्र करां जमा करां त्यागी केड़ी चीज नूं मैं छड्डां भाव केड़ी चीज नूं मैं दृढ़ करां केड़ी चीज नूं एकत्र करां ते केड़ी चीज नूं छड्डां मैं तां बूझ ना पाई मैनूं ते इस गल दी समझ ही नहीं हुण तक आई भई केड़ी चीज सच्ची है ते केड़ी झूठी केड़ी चीज ने नाल निभना केड़ी ने नहीं नाल निभना इहदे बारे मैनूं ते पता ही नहीं है
ਉਹੀ ਦਿਆਲ ਕਿਰਪਾ ਕਰ ਹਰ ਜੀਉ ਨਾਮੇ ਹੋਏ ਸਖਾਈ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੋਏ ਦਿਆਲ ਕਿਰਪਾ ਕਰ ਹਰ ਜੀਉ ਇਹ ਵਾਹਿਗੁਰੂ ਜੀਓ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਹੋਏ ਦਿਆਲ ਤੁਸੀਂ ਸਾਡੇ ਤੇ ਮਿਹਰਬਾਨ ਹੋਵੋ ਸਾਡੇ ਤੇ ਪ੍ਰਸੰਨ ਹੋਵੋ ਸਾਡੇ ਤੇ ਕਿਰਪਾ ਕਰੋ ਨਾਮੋ ਹੋਏ ਸਖਾਈ ਆਪ ਜੀ ਦਾ ਨਾਮ ਹੀ ਅਸਲੀ ਨਾਲ ਨਿਭਣ ਵਾਲਾ ਹੈ ਸੱਚਾ ਮਿੱਤਰ ਹੈ ਤੇ ਨਾਮੋ ਹੋਏ ਸਿਖਾਈ ਉਹ ਨਾਮ ਮਹਾਰਾਜ ਸਾਡਾ ਅੰਗ ਸੰਗ ਸਹਾਈ ਬਣ ਜਾਵੇ
ਸੱਚਾ ਸੱਚ ਦਾਤਾ ਕਰਮ ਵਿਧਾਤਾ ਜਿਸ ਭਾਵੈ ਤਿਸ ਨਾਏ ਲਾਏ
ਲੋ ਹੁਣ ਜਦੋਂ ਵਾਹਿਗੁਰੂ ਦੇ ਚਰਨਾਂ ਵਿੱਚ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਫਿਰ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਸੱਚਾ ਸੱਚ ਦਾਤਾ ਉਹ ਸੱਚਾ ਵਾਹਿਗੁਰੂ ਸੱਚੇ ਨਾਮ ਦਾ ਦਾਤਾ ਹੈ ਤੇ ਕਰਮ ਵਿਧਾਤਾ ਸਾਰੇ ਜੀਵਾਂ ਨੂੰ ਕਰਮਾਂ ਅਨੁਸਾਰ ਫਲ ਦੇਣ ਵਾਲਾ ਵੀ ਉਹੀ ਹੈ ਜਿਸ ਭਾਵੇ ਜਿਸ ਨਾਏ ਲਾਏ ਜਿਸ ਨੂੰ ਪਾਉਂਦਾ ਹੈ ਉਸ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਮ ਦੇ ਨਾਲ ਲਾ ਦਿੰਦਾ ਇਹਦਾ ਮਤਲਬ ਇਹ ਹੈ ਜਿਸ ਨੂੰ ਪਾਉਂਦਾ ਉਸੇ ਨੂੰ ਨਾਮ ਦੇ ਨਾਲ ਲਾਉਂਦਾ ਨਾ ਹੁਣ ਸਵਾਲ ਇਹ ਪਾਉਂਦਾ ਕੌਣ ਹੈ ਪਾਉਂਦਾ ਉਹੀ ਹੈ ਜਿਸ ਨੂੰ ਵਾਹਿਗੁਰੂ ਪਰਮੇਸ਼ਰ ਦਾ ਭਾਣਾ ਪਾ ਜਾਂਦਾ ਹੈ ਜਿਸ ਨੂੰ ਭਾਣਾ ਪਾ ਜਾਵੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਗੁਰੂ ਅਮਰਦਾਸ ਮਹਾਰਾਜ ਦੀ ਪਵਿੱਤਰ ਬਚਨ ਨੇ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਉਹਦੇ ਉੱਤੇ ਕਦੇ ਗੁਰੂ ਮਹਾਰਾਜ ਦੀ ਪ੍ਰਸੰਨਤਾ ਨਹੀਂ ਹੁੰਦੀ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਉਹਦੇ ਉੱਤੇ ਗੁਰੂ ਮਹਾਰਾਜ ਪ੍ਰਸੰਨ ਹੁੰਦੇ ਨੇ ਇਸ ਲਈ ਜਿਸ ਭਾਵੇ ਜਿਸ ਨਾਏ ਲਾਏ ਇਹਦਾ ਮਤਲਬ ਇਹ ਹੈ ਵੀ ਜਿਸ ਦੇ ਮਨ ਦੇ ਵਿੱਚ ਭਾਣਾ ਮਿੱਠਾ ਲੱਗਦਾ ਹੈ ਤੇ ਉਸੇ ਨੂੰ ਵਾਹਿਗੁਰੂ ਪਰਮੇਸ਼ਰ ਨਾਮ ਦੇ ਵਿੱਚ ਲਾਉਂਦਾ ਹੈ
ਗੁਰੂ ਗੁਰੂ ਦੁਆਰੇ ਸੋਈ ਪੂਜੈ ਜਿਸਨੂੰ ਆਪ ਬੁਝਾਏ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੋਈ ਆਪਣੀ ਅਕਲ ਨਾਲ, ਆਪਣੀ ਇਲਮ ਨਾਲ, ਆਪਣੇ ਹੁਨਰ ਦੇ ਨਾਲ ਕੋਈ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਸਮਝ ਸਕਦਾ। ਗੁਰੂ ਦੁਆਰਾ ਸੋਈ ਬੁਝੈ ਜਿਸ ਨੂੰ ਆਪ ਬੁਝਾਏ, ਗੁਰੂ ਦੀ ਕਿਰਪਾ ਦੁਆਰਾ ਉਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਸਮਝਦਾ ਹੈ, ਉਹਦਾ ਗਿਆਨ ਹਾਸਲ ਕਰਦਾ ਹੈ ਜਿਸ ਨੂੰ ਆਪ ਬੁਝਾਏ, ਇਸ ਨੂੰ ਵਾਹਿਗੁਰੂ ਆਪ ਹੀ ਸੋਝੀ ਦੇ ਦੇਵੇ, ਜਿਸ ਨੂੰ ਵਾਹਿਗੁਰੂ ਆਪ ਹੀ ਸਮਝਾਉਣਾ ਚਾਹੇ, ਉਹਨੂੰ ਗੁਰੂ ਦੁਆਰਾ ਸੋਝੀ ਬਖਸ਼ਿਸ਼ ਕਰ ਦਿੰਦਾ ਹੈ।
ਦੇਖ ਕਿਸ ਮਾਤ ਇਹ ਮਨ ਨਹੀਂ ਚੇਤੇ, ਆਵਾ ਗੌਣ ਸੰਸਾਰਾ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ, ਦੇਖ ਕਿਸ ਮਾਤ, ਕਿ ਜਿਹੜਾ ਸੰਸਾਰ ਇੱਕ ਬੜਾ ਅਜੀਬ ਨਾਟਕ ਹੈ, ਇੱਕ ਤਮਾਸ਼ਾ ਹੈ। ਦੇਖ ਕਿਸ ਮਾਤ, ਕਿ ਜਿਹੜਾ ਸੰਸਾਰ ਦਾ ਅਸਚਾਤ ਤਮਾਸ਼ਾ ਹੈ, ਇਹਨੂੰ ਵੇਖ ਕੇ ਇਹੋ ਮਨ ਨਹੀਂ ਚੇਤਾ, ਇਹ ਜਿਹੜਾ ਸਾਡਾ ਮਨ ਹੈ, ਇਹ ਹਾਲੇ ਵੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਇਸ ਸੰਸਾਰ ਦੇ ਅਸਚਾਤ ਤਮਾਸ਼ੇ ਨੂੰ ਦੇਖ ਕੇ ਇਹ ਮਨ ਉੱਥੇ ਹੀ ਚੱਕਰਤ ਹੋ ਜਾਂਦਾ ਹੈ, ਉੱਥੇ ਹੀ ਖਚਤ ਹੋ ਜਾਂਦਾ ਹੈ, ਪਰ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਆਵਾ ਗਾਉਣ ਸੰਸਾਰਾ, ਇਸੇ ਲਈ ਇਹ ਸਾਰਾ ਸੰਸਾਰ ਹੀ ਆਵਾ ਗਾਉਣ, ਆਉਣ ਜਾਣ ਦੇ, ਆਵਾ ਗਵਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ।
ਸਤਿਗੁਰ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਦੇ ਚੜ੍ਹਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ, ਕਿ ਸਾਰਾ ਸੰਸਾਰ ਹੀ ਆਵਾ ਗਵਨ ਦੇ ਵਿੱਚ ਪਿਆ ਹੋਇਆ, ਕੋਈ ਮੁਕਤ ਵੀ ਹੁੰਦਾ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਸਤਿਗੁਰ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ। ਜਿਹੜਾ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦਾ ਹੈ, ਸੋਈ ਬੂਝੈ, ਉਹ ਅਸਲੀ ਜੀਵਨ ਦੇ ਮਨੋਰਥ ਨੂੰ ਸਮਝ ਲਏ। ਅਸਲੀ ਜੀਵਨ ਦਾ ਮਨੋਰਥ ਕੀ ਹੈ? ਭਾਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਜ਼ੂਰ ਕਹਿੰਦੇ ਨੇ, ਪਾਏ ਮੋਖ ਦੁਆਰਾ, ਫਿਰ ਉਹ ਅਸਲੀ ਮੁਕਤੀ ਦਾ ਦੁਆਰਾ ਕੀ ਹੈ? ਬ੍ਰਹਮ ਗਿਆਨ। ਫਿਰ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲੈਂਦਾ ਹੈ, ਕਿਉਂਕਿ ਗਿਆਨ ਤੋਂ ਬਿਨਾਂ ਮੁਕਤੀ ਨਹੀਂ ਪ੍ਰਾਪਤ ਹੁੰਦੀ। ਅਤੇ ਜਿਹੜਾ ਸਤਿਗੁਰੂ ਦੀ ਸੇਵਾ ਕਰਦਾ, ਉਹ ਆਪਣੇ ਜੀਵਨ ਦੇ ਮਨੋਰਥ ਨੂੰ ਸਮਝ ਲੈਂਦਾ ਹੈ, ਅਤੇ ਜਿਹੜਾ ਜੀਵਨ ਦੇ ਮਨੋਰਥ ਨੂੰ ਸਮਝ ਲਵੇ, ਫਿਰ ਉਹੀ ਮੋਖ ਦੁਆਰ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦਾ ਹੈ।
ਜਿਨ ਦਰ ਸੂਝੈ ਸੇ ਕਦੀ ਨਾ ਵਿਗਾੜੈ, ਸਤਿਗੁਰੂ ਬੂਝ ਬੁਝਾਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਸੁੰਦਰ ਉਪਦੇਸ਼ ਦਿੰਦੇ ਹਨ। ਜਿਨ ਦਰ ਸੂਝੈ, ਜਿਨ੍ਹਾਂ ਨੂੰ ਪਰਮੇਸ਼ਰ ਦੀ ਦਰਗਾਹ ਸੁੱਝ ਜਾਂਦੀ ਹੈ, ਭਾਵ ਜਿਨ੍ਹਾਂ ਨੂੰ ਪਰਮੇਸ਼ਰ ਦੀ ਦਰਗਾਹ ਦੇ ਬਾਰੇ ਕੁੱਝ ਨਾ ਕੁੱਝ ਗਿਆਨ ਹੋ ਜਾਂਦਾ ਹੈ, ਤੇ ਕਦੇ ਨਾ ਵਿਗਾੜੇ। ਉਹ ਕਦੇ ਵੀ ਕਿਸੇ ਨਾਲ ਵਿਗਾੜਦੇ, ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦੇ। ਸਤਿਗੁਰ ਬੂਝ ਬੁਝਾਈ ਕਿਉਂ? ਉਹਨਾਂ ਨੂੰ ਸਤਿਗੁਰੂ ਨੇ ਇਹ ਸੱਚੀ ਬੂਝ ਸਿੱਖਿਆ ਬੁਝਾਈ ਦਾ ਅਰਥ ਵੀ ਸਮਝਾ ਦਿੱਤੀ। ਸਤਿਗੁਰੂ ਨੇ ਇਹ ਸੱਚੀ ਸਿੱਖਿਆ ਉਹਨਾਂ ਨੂੰ ਸਮਝਾ ਦਿੱਤੀ ਹੈ, ਭਾਈ ਤੁਸੀਂ ਕਿਸੇ ਨਾਲ ਝਗੜਾ ਨਹੀਂ ਕਰਨਾ। ਇਹ ਪਿਤਾ ਏਕਸ ਕੇ ਹਮ ਬਾਰਿਕ, ਤੂੰ ਮੇਰਾ ਗੁਰ ਹੈ। ਸਾਡਾ ਇੱਕੋ ਹੀ ਪਿਤਾ ਹੈ ਪਰਮੇਸ਼ਰ, ਇੱਕੋ ਹੀ ਸਾਡੀ ਮਾਂ ਹੈ ਕੁਦਰਤ, ਜਾਂ ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗਤ ਹੈ। ਅਤੇ ਜਿਤਨੇ ਵੀ ਇਨਸਾਨ ਨੇ, ਜਿਤਨੇ ਵੀ ਮਨੁੱਖ ਨੇ, ਇਹ ਸਾਰੇ ਹੀ ਉਸ ਪਿਤਾ ਪਰਮਾਤਮਾ ਦੇ ਪੁੱਤਰ ਨੇ। ਸਾਨੂੰ ਭਰਾਵਾਂ ਦੇ ਵਾਂਗ ਹੀ ਰਲ ਮਿਲ ਕੇ ਰਹਿਣਾ ਚਾਹੀਦਾ ਹੈ। ਸਤਿਗੁਰੂ ਦੇ ਪਾਵਨ ਪਵਿੱਤਰ ਉਪਦੇਸ਼ ਹਮੇਸ਼ਾ ਲਈ ਸਾਡੀ ਅਗਵਾਈ ਕਰ ਰਹੇ ਹਨ। ਹੋਏ ਅਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਸ਼ਾ। ਇਹ ਸਤਿਗੁਰੂ ਨੇ ਸੱਚੀ ਸਿੱਖਿਆ ਸਾਨੂੰ ਸਮਝਾ ਦਿੱਤੀ ਹੈ, ਵੀ ਜਿਹੜੇ ਗੁਰਮੁਖ ਪਿਆਰੇ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦਾ ਪਤਾ ਲੱਗ ਜਾਂਦਾ ਹੈ, ਫਿਰ ਉਹ ਕਦੇ ਵੀ ਕਿਸੇ ਦੇ ਨਾਲ ਵਿਗਾੜਦੇ ਨਹੀਂ ਹਨ।
ਸਤ ਸੰਜਮ ਕਰਨੀ ਕਿਰਤ ਕਮਾਵੇ, ਆਵਣ ਜਾਣ ਰਹਾਏ।
ਫਿਰ ਉਹ ਗੁਰਮੁਖ ਪਿਆਰੇ ਸੱਚ ਸੰਜਮ, ਸੱਚਾ ਸੰਜਮ ਧਾਰਨ ਕਰਦੇ। ਸੱਚਾ ਸੰਜਮ ਕੀ ਹੈ? ਉਹ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਰੋਕਦੇ, ਤਨ ਨੂੰ ਪਾਪ ਕਰਮਾਂ ਵੱਲੋਂ ਹੋੜਦੇ ਨੇ ਤੇ ਇੰਦਰੀਆਂ ਨੂੰ ਵਿਸ਼ੇ ਵਿਕਾਰਾਂ ਵੱਲੋਂ ਹੋੜਦੇ ਨੇ ਤੇ ਮਨ ਨੂੰ ਬਦੀ ਦੇ ਖਿਆਲਾਂ ਵੱਲੋਂ ਰੋਕ ਲੈਂਦੇ ਨੇ। ਇਹ ਹੈ ਸੱਚਾ ਸੰਜਮ। ਸੱਚ ਸੰਜਮ ਕਰਨੀ ਕਿਰਤ ਕਮਾਵੇ, ਫਿਰ ਉਹ ਗੁਰਮੁਖ ਸੱਚਾ ਸੰਜਮ ਕਰਕੇ ਕਰਨੀ ਵਾਹਿਗੁਰੂ ਦੀ ਭਗਤੀ ਵੀ ਕਰਦੇ ਹਨ ਤੇ ਨਾਲ ਕਿਰਤ ਕਮਾਵੇ, ਭਗਤੀ ਦੇ ਨਾਲ ਨਾਲ ਉਹ ਧਰਮ ਦੀ ਕਿਰਤ ਵੀ ਕਰਦੇ। ਆਵਨ ਜਾਣ ਰਹਾਈ, ਇਸੇ ਲਈ ਹਜ਼ੂਰ ਫਰਮਾਉਂਦੇ ਨੇ ਫਿਰ ਉਹ ਗੁਰਮੁਖ ਆਵਨ ਜਾਣ ਰਹਾਈ ਆਉਣ ਜਾਣ ਤੋਂ ਰਹਿਤ ਹੋ ਜਾਂਦੇ, ਭਾਵ ਉਹਨਾਂ ਦਾ ਆਵਾਗਮਨ ਮਿਟ ਜਾਂਦਾ ਹੈ।
ਜੇ ਦਰ ਸਾਚੈ ਸਾਚ ਕਮਾਵੇ, ਜਿਨ ਗੁਰਮੁਖ ਸਾਚ ਆਧਾਰ।
ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਿਹੜੇ ਪ੍ਰਵਾਨ ਹੁੰਦੇ? ਤਾਂ ਹਜ਼ੂਰ ਕਹਿੰਦੇ ਨੇ ਸੇ ਦਰ ਸਾਚੈ ਸਾਚ ਕਮਾਵੇ, ਜਿਨ ਗੁਰਮੁਖ ਸਾਚ ਆਧਾਰ, ਜਿਨ੍ਹਾਂ ਨੇ ਗੁਰੂ ਦੁਆਰਾ ਸੱਚੇ ਨਾਮ ਦਾ ਆਧਾਰਾ ਆਸਰਾ ਪ੍ਰਾਪਤ ਕਰ ਲਿਆ ਹੈ, ਤੇ ਦਰ ਸਾਚੀ ਸਾਚ ਕਮਾਵੇ। ਫਿਰ ਜਿਹੜੇ ਹਮੇਸ਼ਾ ਸੱਚ ਨੂੰ ਕਮਾਉਂਦੇ ਨੇ, ਭਾਵ ਜਿਹੜਾ ਗੁਰੂ ਦੇ ਵੱਲੋਂ ਸੱਚਾ ਨਾਮ ਮਿਲਿਆ ਹੈ ਉਸ ਨਾਮ ਦੀ ਕਮਾਈ ਕਰਦੇ ਹਨ, ਪਹਿਲਾਂ ਰਸਨਾ ਦੁਆਰਾ, ਫਿਰ ਮੱਧਮਾ ਬਾਣੀ ਦੁਆਰਾ, ਫਿਰ ਬਸੰਤੀ ਬਾਣੀ ਦੁਆਰਾ, ਫਿਰ ਪਰਾ ਬਾਣੀ ਦੁਆਰਾ, ਜਾਪ ਸੋ ਅਜੱਪਾ ਜਪ, ਉਸ ਅਜੱਪਾ ਜਪ ਨੂੰ ਜਪਦੇ ਨੇ। ਇਉਂ ਜਿਹੜੇ ਸਾਚ ਕਮਾਵੇ, ਸੱਚੇ ਨਾਮ ਦੀ ਕਮਾਈ ਕਰਦੇ ਨੇ, ਇਹ ਦਰ ਸੱਚ ਹੈ ਭਾਈ, ਉਹ ਫਿਰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਸੱਚਿਆਰ ਹੋ ਜਾਂਦੇ ਹਨ।
ਮਨਮੁਖ ਦੂਜੈ ਪਰਮ ਭੁਲਾਏ, ਨਾ ਬੂਝੈ ਵਿਚਾਰ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਤੇ ਪਰਮੇਸ਼ਰ ਨੇ ਭਰਮ ਦੇ ਵਿੱਚ ਭੁਲਾ ਦਿੱਤਾ, ਇਸੇ ਲਈ ਉਹ ਦੂਜੇ ਪਾਸੇ ਲੱਗ ਗਏ ਨੇ। ਨਾ ਬੂਝੈ ਵਿਚਾਰਾ, ਮਨਮੁਖਾਂ ਨੂੰ ਕਿੰਨਾ ਵੀ ਸਮਝਾਈ ਜਾਓ ਪਰ ਉਹ ਜਿਹੜੀ ਗੁਰਮਤ ਦੀ ਵਿਚਾਰ ਹੈ ਉਹਨੂੰ ਸਮਝਦੇ ਹੀ ਨਹੀਂ। ਬਾਬਾ ਫਰੀਦ ਜੀ ਨੇ ਫਰਮਾਇਆ ਹੈ, ਫਰੀਦਾ ਕੋ ਕਹਿੰਦਿਆਂ ਚਾ ਗਿੰਦਿਆਂ, ਪੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਮੰਜਾਇਆ ਤੇ ਕਿਤ ਫੇਰੈ ਚਿਤ। ਜਿਨ੍ਹਾਂ ਨੂੰ ਸ਼ੈਤਾਨ ਨੇ ਪ੍ਰੇਰਿਤ ਕੀਤਾ ਹੈ ਉਹਨਾਂ ਨੂੰ ਜਿੰਨਾ ਮਰਜ਼ੀ ਕੋਈ ਸਮਝਾਈ ਜਾਵੇ, ਉਹ ਕਿਸੇ ਦੀ ਗੱਲ ਨੂੰ ਸੁਣਦੇ ਹੀ ਮਨਮੁਖ ਦੂਜੇ ਭਰਮ ਭੁਲਾਏ। ਮਨਮੁਖ ਆਦਮੀਆਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਭਰਮ ਦੇ ਵਿੱਚ ਭੁਲਾ ਦਿੱਤਾ, ਇਸੇ ਲਈ ਦੂਜੇ ਪਾਸੇ ਲੱਗੇ ਫਿਰਦੇ ਨੇ। ਤਾਂ ਬੂਝੈ ਵਿਚਾਰਾ, ਜਿਹੜੀ ਅਸਲੀ ਗੁਰਮਤ ਦੀ ਵਿਚਾਰਧਾਰਾ ਹੈ ਹੁਣ ਉਹ ਸਮਝਦੇ ਹੀ ਗੁਰਮਤ ਦੀ ਵਿਚਾਰਧਾਰਾ ਕੀ ਹੈ। ਹਜ਼ੂਰ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੋ ਭਲਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਕਰਨ ਆਵੈ। ਇਹ ਸਿੱਖੀ ਦਾ ਮੈਨੀਫੈਸਟੋ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਪੂਰਾ ਸ਼ਲੋਕ ਪੜ੍ਹੋ। ਫਿਰ ਸਤਿਗੁਰੂ ਨੇ ਇਹ ਵੀ ਆਖਿਆ ਹੈ, ਜੀਵੋ ਪਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ। ਇਹ ਵੀ ਗੁਰਮਤ ਦੀ ਵਿਚਾਰਧਾਰਾ ਦੇ ਵਿੱਚ ਹੀ ਗੱਲ ਸ਼ਾਮਲ ਹੈ। ਅੰਮ੍ਰਿਤ ਜੀਵੋ ਸਦਾ ਚਿਰ ਅੰਮ੍ਰਿਤ ਛਕੋ। ਆਪ ਸੰਗਤਾਂ ਨੂੰ ਫਲੀ ਪਾਨ ਸੂਚਿਤ ਕੀਤਾ ਜਾਂਦਾ ਹੈ 2 ਜੁਲਾਈ ਦਿਨ ਸ਼ਨੀਵਾਰ ਗੁਰੂ ਘਰ ਸਮੈਦਕ ਵਿਖੇ 9:30 ਅੰਮ੍ਰਿਤ ਵੇਲੇ ਅੰਮ੍ਰਿਤ ਸੰਚਾਰ ਵੀ ਹੋ ਰਿਹਾ। ਜਿਸ ਭਾਈ ਨੇ ਹਾਲੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਭਾਈ ਜ਼ਰੂਰ ਛਕੋ, ਗੁਰੂ ਕੇ ਜਹਾਜ਼ੇ ਚੜ੍ਹੋ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਣੀ। ਜੀਵੋ ਬਾਹੁਲ ਖੰਡ ਤਾਰ ਹੋਏ ਜਨਮ ਸੁਹੇਲਾ, ਸੁਹੇਲੇ ਦਾ ਅਰਥ ਹੀ ਤੁਹਾਡਾ ਜਨਮ ਸਫਲਾ ਹੋਵੇਗਾ। ਦੂਸਰਾ ਸੁਹੇਲਾ ਦਾ ਅਰਥ ਮਹਾਂਪੁਰਖ ਕਰਦੇ ਸਨ, ਤੁਹਾਡਾ ਜੀਵਨ ਸੁਹੇਲਾ ਸੁਖੀ ਹੋ ਜਾਵੇ। ਆਪਾਂ ਚਾਹੁੰਦੇ ਹਾਂ ਨਾ ਸਾਡਾ ਜੀਵਨ ਸਫਲ ਹੋ ਜਾਵੇ, ਸਾਡਾ ਜੀਵਨ ਸੁਖੀ ਹੋ ਜਾਵੇ। ਇਸ ਸੁਹੇਲਾ ਦੇ ਦੋਵੇਂ ਹੀ ਅਰਥ ਨੇ। ਜਦੋਂ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਤੁਹਾਡੇ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਣ ਗਏ, ਪੰਥ ਮਾਤਾ ਮਾਤਾ ਸਾਹਿਬ ਕੌਰ ਤੁਹਾਡੇ ਮਾਤਾ ਜੀ ਬਣ ਗਏ, ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਕੇ ਤੁਹਾਡਾ ਜੀਵਨ ਸਫਲ ਕਰ ਦੇਣ। ਪਰ ਹਜ਼ੂਰ ਕਹਿੰਦੇ ਨੇ ਜਿਹੜੇ ਮਨਮੁੱਖ ਬੰਦੇ ਨੇ ਉਹ ਇਸ ਗੁਰਮਤਿ ਵਿਚਾਰਧਾਰਾ ਨੂੰ ਸਮਝਦੇ ਹੀ। ਉਹ ਕਹਿੰਦੇ ਕੀ ਲੋੜ ਹੈ ਅੰਮ੍ਰਿਤ ਛਕਣ, ਕੀ ਲੋੜ ਹੈ ਗੁਰੂ ਵਾਲੇ ਹੋਣ ਦੀ, ਕੀ ਲੋੜ ਹੈ ਕਕਾਰ ਰੱਖਣ ਦੀ, ਕੀ ਲੋੜ ਹੈ ਬਾਣੀ ਪੜ੍ਹਨ। ਉਹ ਉਲਟ ਪਾਸੇ ਚੱਲਦੇ ਹਨ।
ਆਪੇ ਗੁਰਮੁਖੀ ਆਪੇ ਦੇਵੈ, ਆਪੇ ਕਰ ਕਰ ਵੇਖੈ।
ਲੋ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਠਵੇਂ ਅੰਕ ਵਿੱਚ ਫਰਮਾਉਂਦੇ ਨੇ ਆਪੇ ਗੁਰਮੁਖ ਆਪੇ ਦੇਵ। ਉਹ ਵਾਹਿਗੁਰੂ ਆਪ ਹੀ ਗੁਰਮੁਖ ਮੁਖੀ ਗੁਰੂ ਸਰੂਪ ਧਾਰਨ ਕਰਦਾ ਹੈ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪੇ ਦੇਵੈ, ਉਹ ਵਾਹਿਗੁਰੂ ਆਪ ਹੀ ਗੁਰੂ ਸਰੂਪ ਧਾਰਨ ਕਰਦਾ ਹੈ ਤੇ ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਗੁਰਮੁਖਾਂ ਨੂੰ ਨਾਮ ਦੀ, ਗੁਰਸਿੱਖੀ ਦੀ, ਅੰਮ੍ਰਿਤ ਦੀ ਦਾਤ ਨੇ। ਆਪੇ ਘਰ ਘਰ ਵਿਖੇ ਫਿਰ ਆਪ ਹੀ ਗੁਰਸਿੱਖ ਬਣ ਕੇ ਬਾਣੀ ਤੇ ਬਾਣੀ ਦੀ ਰਹਿਤ ਨੂੰ ਧਾਰਨ ਕਰਕੇ ਸੇਵਾ ਤੇ ਸਿਮਰਨ ਦੀ ਕਾਲ ਕਰ ਕਰਕੇ ਵੇਖਦਾ ਹੈ। ਇਹਦਾ ਮਤਲਬ ਇਹ ਹੈ ਪਰਮੇਸ਼ਰ ਸਰਵ ਵਿਆਪਕ ਹੈ, ਗੁਰੂ ਵਿੱਚ ਵੀ ਪਰਮੇਸ਼ਰ ਆਪ ਬੈਠਾ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਪ ਸੁਣਾਇਆ। ਤੇ ਫਿਰ ਨਾਲ ਇਹ ਵੀ ਆਖਿਆ ਗੁਰਸਿੱਖਾਂ ਅੰਦਰ ਸਤਿਗੁਰ ਵਰਤ, ਗੁਰੂ ਵਿੱਚ ਪਰਮੇਸ਼ਰ ਬੈਠਾ ਹੈ ਤੇ ਗੁਰੂ ਸਿੱਖਾਂ ਵਿੱਚ ਵਰਤਦਾ ਹੈ। ਆਪੇ ਗੁਰਮੁਖ ਆਪੇ ਦੇਵੈ, ਉਹ ਆਪ ਹੀ ਵਾਹਿਗੁਰੂ ਮੁਖੀ ਗੁਰੂ ਸਰੂਪ ਧਾਰਨ ਕਰਦਾ ਹੈ ਤੇ ਆਪ ਹੀ ਉਹ ਵਾਹਿਗੁਰੂ ਨਾਮ ਦੀ ਅੰਮ੍ਰਿਤ ਦੀ ਦਾਤ ਦਿੰਦਾ ਹੈ ਤੇ ਆਪੇ ਅੱਗੇ ਨਾਮ ਦੀ ਸ਼ਬਦ ਦੀ ਕਮਾਈ ਕਰ ਕਰਕੇ ਵੇਖਦਾ ਹੈ।
ਨਾਨਕ ਸੇ ਜਨ ਥਾਏ ਪਏ ਹੈ, ਜਨ ਕੀ ਪਾਤ ਪਾਵੈ ਲਿਖ।
ਲੋ ਹਜ਼ੂਰ ਕਹਿੰਦੇ ਨੇ ਨਾਨਕ ਸੇ ਜਨ ਥਾਏ ਪਏ, ਉਹ ਜਨ ਗੁਰਮੁਖ ਪਿਆਰੇ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਹਾਂ ਪੈ ਗਏ। ਹਾਂ ਪੈਣ ਤੋਂ ਭਾਵ ਹੈ ਲੇਖੇ ਵਿੱਚ ਪੈ ਜਾਣਾ, ਪ੍ਰਵਾਨ ਹੋ ਜਾਣਾ। ਨਾਨਕ ਸੇ ਜਨ ਥਾਏ ਪਏ ਹੈ, ਉਹ ਜਨ ਗੁਰਮੁਖ ਪਿਆਰੇ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਗਏ, ਕਿਉਂਕਿ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਖਰੇ ਸਿੱਕੇ ਹੀ ਪ੍ਰਵਾਨ ਹੁੰਦੇ, ਜਿਹੜੇ ਖੋਟੇ ਨੇ ਉਹਨਾਂ ਨੂੰ ਤੇ ਚੁਣ ਕੇ ਬਾਹਰ ਕੱਢ ਕੇ ਸੁੱਟ ਦਿੱਤਾ ਜਾਂਦਾ ਹੈ। ਇਸੇ ਲਈ ਅਸਲੀ ਉੱਚੇ ਸੁੱਚੇ ਜੀਵਨ ਵਾਲੇ ਮਹਾਂਪੁਰਖੀ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ, ਜਿਨ੍ਹਾਂ ਦੀ ਪਤ ਪਾਵੈ ਲਿਖੇ, ਜਿਨ੍ਹਾਂ ਦੀ ਪਤ ਇੱਜ਼ਤ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਲਿਖੇ ਵਿੱਚ ਪਾ ਲੈਂਦੇ, ਉਹ ਮਹਾਂਪੁਰਖ ਭਾਈ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਥਾਂ ਪੈ ਜਾਂਦੇ, ਪ੍ਰਵਾਨ ਹੋ ਜਾਂਦੇ ਨੇ। ਐਸੇ ਮਹਾਂਪੁਰਖਾਂ ਦੇ ਬਾਰੇ ਹੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਰਿਹਾ ਭਗਵੰਤ, ਹਜ਼ੂਰ ਜਿਸ ਤੋਂ ਵੱਧ ਹੋਰ ਕੀ ਕਹਿ ਸਕਦੇ ਨੇ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਜਿਸ ਜਨ ਕਹੋ ਸਦਾ ਨਮਸਕਾਰ। ਹਜ਼ੂਰ ਕਹਿੰਦੇ ਨੇ ਉਹ ਜਨ ਗੁਰਮੁਖ ਪਿਆਰੇ ਥਾਂ ਪਏ ਨੇ, ਜਿਨ੍ਹਾਂ ਦੀ ਪਤ ਵਾਹਿਗੁਰੂ ਆਪਣੇ ਲੇਖੇ ਵਿੱਚ ਪਾ ਲਈ। ਇਹਦਾ ਮਤਲਬ ਇਹ ਹੈ ਦੁਨੀਆਂ ਦੇ ਵਿੱਚ ਬਹੁਤ ਸਾਰੇ ਸੰਤ ਵੀ, ਬਾਬੇ ਵੀ, ਸਾਧੂ ਵੀ ਹਨ, ਮਹਾਤਮਾ ਵੀ ਹਨ, ਬਹੁਤ ਗਿਣਤੀ। ਪਰ ਹਜ਼ੂਰ ਕਹਿੰਦੇ ਇਹਨਾਂ ਸਾਰਿਆਂ ਦੇ ਵਿੱਚੋਂ ਪ੍ਰਵਾਨ ਉਹ ਨੇ, ਹਾਂ ਉਹ ਪਏ ਨੇ, ਜਿਨ੍ਹਾਂ ਦੀ ਪਤ ਵਾਹਿਗੁਰੂ ਨੇ ਆਪਣੇ ਲੇਖੇ ਵਿੱਚ ਪਾ ਲਈ। ਸਾਰੇ ਨਹੀਂ ਪ੍ਰਵਾਨ ਹੋ ਸਕਦੇ, ਜਿਨ੍ਹਾਂ ਦੀ ਪਤ ਵਾਹਿਗੁਰੂ ਲੇਖੇ ਵਿੱਚ ਪਾ ਦੇਵੇ ਉਹੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ। ਕਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਦੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਮਹਾਂਪੁਰਖਾਂ ਦੀ ਇੱਜ਼ਤ ਹੀ ਉਹ ਵਾਹਿਗੁਰੂ ਪਰਮੇਸ਼ਰ ਲੇਖੇ ਵਿੱਚ ਪਾਉਂਦਾ, ਜਿਸ ਜਿਹੜੇ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਣ। ਪ੍ਰਵਾਨ ਕੌਣ ਹੁੰਦੇ ਨੇ? ਸਤਿਗੁਰੂ ਕਹਿੰਦੇ ਨੇ, ਜਨ ਮਰਨ ਦੋਹ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲੈਣ ਹਰਸੋਂ ਲੈਣ ਮਿਲਾਏ। ਉਹਨਾਂ ਮਹਾਂਪੁਰਖਾਂ ਦੀ ਪਦ ਵਾਹਿਗੁਰੂ ਪਰਮੇਸ਼ਰ ਲਿਖੇ ਵਿੱਚ ਪਾਉਂਦਾ ਹੈ ਵੀ ਜਿਹਨਾਂ ਦੀ ਪਦ ਇੱਥੇ ਪ੍ਰਵਾਨ ਹੋ ਜਾਂਦੀ ਹੈ, ਜਿਹਨਾਂ ਦੀ ਪਦ ਇੱਥੇ ਬਰਕਰਾਰ ਵਾਹਿਗੁਰੂ ਰੱਖਦਾ ਹੈ, ਤੇ ਫਿਰ ਉਹੀ ਮਹਾਂਪੁਰਖ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੇ ਹਨ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ। ਆਪ ਸੰਤਾਂ ਨੇ ਗੁਰਬਾਣੀ ਦੀ ਵਿਚਾਰ ਸੁਣੀ ਹੈ ਤੇ ਅੱਜ ਮਹਾਂਪੁਰਖਾਂ ਦੀ ਯਾਦ ਵਿੱਚ ਉੱਪਰਲੇ ਮੇਨ ਹਾਲ ਦੇ ਅੰਦਰ ਅਖੰਡ ਪਾਠ ਪ੍ਰਾਰੰਭ ਹੋ ਰਹੇ ਹਨ। 2 ਜੁਲਾਈ ਦਿਨ ਸ਼ਨੀਵਾਰ ਸ਼ਾਮ ਨੂੰ 5 ਵਜੇ ਭੋਗ ਪੈਣਗੇ, ਉਪਰੰਤ 5 ਤੋਂ 11 ਵਜੇ ਤੱਕ ਦੀਵਾਨ ਸਜਣਗੇ, ਜਿਸ ਦੇ ਅੰਦਰ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਵਿਦਵਾਨ ਦਮਨੀ ਟਕਸਾਲ ਦੇ ਵਿਦਿਆਰਥੀ ਹਾਜ਼ਰੀਆਂ ਭਰਨਗੇ। ਸਭ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਜੀਵਨ ਸਫਲਾ ਕਰਨਾ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੋਹੀਆਂ ਫੁੱਲਾਂ ਚੁੱਕਾਂ ਲਈ ਕਿਰਪਾ ਕਰਨਾ।
ਆਪੇ ਗੁਰਮੁਖ ਆਪੇ ਦੇਵੈ, ਆਪੇ ਕਰ ਕਰ ਵੇਖੈ, ਨਾਨਕ ਸੀ ਜਨ ਥਾਏ ਪਏ ਹੈ, ਜਿਨ ਕੀ ਪਾਤ ਪਾਵੈ ਲਿਖੈ।